गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है जिसका सिरलेख है देवांगनी। आओ उसका चौथा ते अखीरला भाग सरवण करने की कोशिश करिए जी। छेवां, जस्सा सिंह लाहौर विखे रावी दे पुल कोल मेल गड्डी दे आवण की उड़ीक कर रहा सी। गड्डी आवण विच 10 मिनट बाकी सन तो पटड़ी ते लेट गया, पर महान सिंह सारा दिन उसनूं लभदा रहा। उस समझिया कि वह रावी विच डुब मरिया होवेगा। अचानक ही भाल लई उसके नाल गए आदमी ने रोली पाई और जस्सा सिंह नूं रेल की पटड़ी तो जा चुकिया। एन उस समय ही मेल गड्डी बड़ी तेजी नाल कोलों लंघी। कुछ महीने बाद जस्सा सिंह नूं अपनी सुंदर पत्नी दे बेवफा होने बारे विश्वास हो गया। उसका दिल टुट चुका, वह इंग्लैंड चला गया। देवांगनी नूं अपने पिता के घर का आसरा मिल गया। जस्सा सिंह के बुजुर्ग पिता ने उसके पिता नूं ही सारा दोष दिता अते जलियां कटियां सुनाईयां। इस तरह कुड़त्तण पैदा हो गई। दिलावर सिंह, श्रीमान जी, मैं इस गल ते विश्वास नहीं करता। मैनू कई पासियां तो पता लगा है कि तुहाडे घर दीआं औरतां ने मेरी बेटी का ना बद्दू करन दा षडयंत्र रचिया है। वह प्यारा पली बेटी है, वह निर्छल है, आज़ाद ख्याल है, कई वारी शरारत भी करती है, पर वह नहीं जो तुसी साबित करना चाहते हो। जे ये सब कुछ सच भी होवे जो तुसी कहंदे हो, फिर भी ये मेरी बच्ची है। मेरियां बाहां इसलिए अड़ियां हुईयां ने, जे मेरे घर विच ही नहीं आ सकती तां मेरा घर सड़ जावे। मेरे लिए तां जिवें इह स्वर्ग तो आई है, मैं इसलिए अपने घर दे दरवाजे बंद नहीं कर सकता। जिन्ना चिर मैं जिंदा हाँ, जे मेरे कोल एक रोटी होवेगी, अद्धी इसनूं देवांगा। तुहाडे लई चंगी नहीं होवेगी, मेरे तां ये दिल का टुकड़ा है। जस्सा सिंह का पिता, मैनू पता है तेरा कोई इज्जत माण नहीं, कोई असूल नहीं, तेरा खानदान घटिया है। दिलावर सिंह, श्रीमान जी, तुसी कुछ भी कहो। अग जदों किसी दे घर लगती है तां बसंतर आउंदी है, पर जदों अपने घर लगे तां अग दिसदी है। एक गल सुनो, मेरी बेटी रब अगे अते आदमी अगे निर्छल है, मासूम है। जे इस तरह है तां तू बर्बाद हो जावेगा। ये इस मजलूम लड़की का सराप होवेगा जो मेरी बेटी नाल कीती है। वो तेरे अते तेरे घरदियां दे अगे आवेगी। सत श्री अकाल, जा मेरे घरों चला जा, सब खत्म हो गया। देवांगनी बहुत दुखी सी, पर इसका कारण उन्हां औरतां दी जलन ही सी। उसके पति नूं बाहर भेज दिता गया सी। वो सोचदी जदों आवेगा तां वो सब कुछ दसेगी। वो जरूर विश्वास कर लवेगा जो कुछ भी वापरिया सी। उस अपनी माँ ते अपने पिता नूं दस दिता। उसनूं पता नहीं सी कि किथे गलती सी, उस कोलों की गलत हो गया सी। वो फुट फुट के रोण लगी। विचारा बुढ़ा प्यो, उसकी लम्मी चिट्टी दाढ़ी हमदर्दी नाल कंब रही सी। दुख नाल उस दियां आदतां बच्चियां वर्गियां हो गई सन। उस अपनी बेटी नूं बाहां विच लिया ते उच्ची उच्ची रो पिया। उसने हंजुआं दी धार उसके वालां ते पै रही सी। देवांगनी ने अपने पति नूं इंग्लैंड विच कई चिट्ठियां लिखियां, पर उत्थों कोई ना आई। जस्सा सिंह ने कोई हुंगारा ना दिता। असल विच उसदे भरा ने उसका कसूर साबित करन लई शहादत भी दित्ती सी। उसनूं चिट्ठी पत्री करन ते डरावा भी दिता सी। उस दिन देवांगनी दे उस पैरां ते ढेरी होण वाली गल भी उस बहुत वधा चढ़ा के दसिया सी। उसने जस्सा सिंह विच इक तरह नाल जहर भर दित्ती सी। वो समझदा सी कसूर मनण दियां यही इलामतां हुंदियां हन। वह इन्ना खिजिया होया सी कि अजिही हालत दे होर कारणां बारे सोच भी नहीं सी सकदा। बहुत ज़्यादा भावक आदमी जे ये सुन लवे कि कोई कतल हो गया है तो उसनूं इस तरह लगेगा कि कतल उसने ही किया है। अते जे उसनूं इस बारे पुछ पड़ताल की जाए तो वह उस तरह ही वर्ताव करेगा जिमें कि वह कातल ही होवे। महान सिंह ने जस्सा सिंह के सामने उसके भविष्य की तस्वीर खिंची सी। जे वह देवांगनी लई प्यार जतांदा रहा तो उसका जां देवांगनी का कतल हो सकता सी। इस तरह सारा खानदान तबाह हो जाएगा। वह जस्सा सिंह सामने रोया भी सी। उसने इस मसले के सदाचारक धार्मिक ते समाजिक पक्षों ते भी गलबात की सी। महान सिंह जस्सा सिंह के दर्द नूं दबावना ते उसकी ਆਪਣੇ ਮਾਪਿਆਂ ਅਤੇ ਭਰਾਵਾਂ ਵਿਰੁੱਧ ਮਾਯੂਸੀ ਨੂੰ ਘੱਟ ਕਰਨ ਵਿੱਚ ਸਫਲ ਹੋਇਆ ਸੀ। ਬੇਸ਼ੱਕ ਉਸਨੂੰ ਬਹੁਤ ਯਤਨ ਕਰਨਾ ਪਿਆ ਸੀ। ਉਸਨੇ ਦੇਵਾਂਗਨੀ ਦਾ ਪੱਖ ਪੂਰਨ ਦਾ ਯਤਨ ਕੀਤਾ ਸੀ। ਜੱਸਾ ਸਿੰਘ ਨੇ ਆਪਣੇ ਭਰਾ ਨੂੰ ਕਿਹਾ, ਇਹ ਸਭ ਕੁਝ ਗਲਤ ਵੀ ਹੋ ਸਕਦਾ ਹੈ, ਤੁਸੀਂ ਉਸਨੂੰ ਮੁਆਫ਼ ਨਹੀਂ ਕਰ ਸਕਦੇ। ਮਾਂ ਸਿੰਘ ਨੇ ਉੱਤਰ ਦਿੱਤਾ, ਤੈਨੂੰ ਪਤਾ ਹੈ ਮੈਨੂੰ ਤੇਰੀ ਖੁਸ਼ੀ ਕਿੰਨੀ ਪਿਆਰੀ ਹੈ, ਮੈਂ ਉਸ ਤੋਂ ਸੋਹਣੀ ਕੁੜੀ ਦਾ ਕਿਆਸ ਵੀ ਨਹੀਂ ਕਰ ਸਕਦਾ, ਪਰ ਲੱਖ ਲਾਨਤ ਐਸੀ ਸੁੰਦਰਤਾ 'ਤੇ ਜੇ ਦਿਲ ਕਾਲਾ ਹੋਵੇ, ਸਾਡੇ 'ਤੇ ਤਾਂ ਦੇਵਤਿਆਂ ਦੀ ਕਰੋਪੀ ਹੈ। ਜੱਸਾ ਸਿੰਘ ਨੇ ਮੁੜ ਪੱਖ ਪੂਰਿਆ, ਫਰਜ਼ ਕਰੋ ਉਹ ਤੁਹਾਡੀ ਆਪਣੀ ਬੇਟੀ ਹੁੰਦੀ, ਫਿਰ ਤੁਸੀਂ ਕੀ ਕਰਦੇ? ਮਹਾਂ ਸਿੰਘ ਨੇ ਆਪਣਾ ਬਨਾਵਟੀਪਨ ਕਾਇਮ ਰੱਖਿਆ ਅਤੇ ਕਿਹਾ, ਮੇਰੇ ਲਈ ਔਰਤ ਦਾ ਚਾਲ ਚੱਲਣ ਹੀ ਸਭ ਕੁਝ ਹੈ, ਮੈਂ ਉਸਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ। ਜੱਸਾ ਸਿੰਘ ਨੇ ਅਜੇ ਵੀ ਗੱਲ ਛੱਡੀ ਨਹੀਂ ਸੀ। ਵੀਰੇ, ਮੈਂ ਸਮਝਦਾ ਹਾਂ ਕਿ ਲੋਕ ਲਾਜ ਅਤੇ ਧਰਮ ਦੀ ਖਾਤਰ ਇੰਨਾ ਸਖ਼ਤ ਹੋਣਾ ਜ਼ੁਲਮ ਹੈ, ਆਖਿਰਕਾਰ ਪਰਮਾਤਮਾ ਇੰਨਾ ਪੱਥਰ ਨਹੀਂ, ਜੇ ਹੈ ਤਾਂ ਸਾਡਾ ਕੀ ਅਸ਼ਰ ਹੋਵੇਗਾ? ਕੀ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਵੱਲ ਹਰ ਰੋਜ਼ ਮਾੜੀਆਂ ਨਜ਼ਰਾਂ ਨਾਲ ਨਹੀਂ ਦੇਖਦੇ? ਮਹਾਂ ਸਿੰਘ, ਅੱਜ ਕੱਲ੍ਹ ਦੀ ਨਵੀਂ ਪਨੀਰੀ ਸਿਰਫ ਆਜ਼ਾਦੀ ਨੂੰ ਪਿਆਰ ਦੀ ਹੈ, ਚੰਗੇ ਗੁਣਾਂ ਦੀ ਤੁਹਾਡੇ ਲਈ ਕੋਈ ਕਦਰ ਨਹੀਂ, ਅਸੀਂ ਤੁਹਾਨੂੰ ਨਹੀਂ ਸਮਝ ਸਕਦੇ। ਬੁੱਢਾ ਪਿਓ ਪਹਿਲੇ ਹੀ ਖਾਨਦਾਨ ਦੀ ਨੱਕ ਵੱਢੀ ਜਾਣ 'ਤੇ ਬੁਰੀ ਤਰ੍ਹਾਂ ਦੁਖੀ ਹੈ, ਜੇ ਅਸੀਂ ਉਸਨੂੰ ਮੁਆਫ਼ ਕਰ ਦਿੱਤਾ ਤਾਂ ਸਾਡਾ ਨਾਂ ਵੀ ਮਿੱਟੀ ਵਿੱਚ ਮਿਲ ਜਾਵੇਗਾ। ਪਿਓ ਨੇ ਸਾਰਿਆਂ ਨੂੰ ਬੇਦਖਲ ਕਰ ਦੇਣਾ ਹੈ, ਉਸਦੇ ਡਰ ਕਰਕੇ ਅਤੇ ਉਸਦੀਆਂ ਭਾਵਨਾਵਾਂ ਦੀ ਕਦਰ ਕਰਕੇ ਨਾ ਤੂੰ ਅਤੇ ਨਾ ਹੀ ਮੈਂ ਅਜਿਹਾ ਫੈਸਲਾ ਕਰ ਸਕਦੇ ਹਾਂ, ਅਸੀਂ ਚਾਹੁੰਦੇ ਹੋਏ ਵੀ ਅਜਿਹਾ ਨਹੀਂ ਕਰ ਸਕਦੇ। ਬੇਸ਼ੱਕ ਜੱਸਾ ਸਿੰਘ ਨੂੰ ਵਿਸ਼ਵਾਸ ਨਹੀਂ ਆਇਆ, ਪਰ ਉਸ ਹਥਿਆਰ ਸੁੱਟ ਦਿੱਤੇ। ਜੱਸਾ ਸਿੰਘ ਡਰਦਾ ਹੀ ਨਹੀਂ ਸੀ ਲਿਖਦਾ, ਉਹ ਸੋਚਦਾ ਕਿ ਉਸਦੀਆਂ ਚਿੱਠੀਆਂ ਉਸਦੇ ਪਿਤਾ ਜਾਂ ਭਰਾਵਾਂ ਦੇ ਹੱਥ ਨਾ ਆ ਜਾਣ, ਇਸ ਤਰ੍ਹਾਂ ਉਹ ਇਸ ਗੁਪਤ ਚਿੱਠੀ ਪੱਤਰ ਬਾਰੇ ਜਾਣ ਜਾਣਗੇ। ਜੇ ਗੱਲ ਸੱਚੀ ਹੀ ਹੋਈ ਤਾਂ ਬਹੁਤ ਭੰਡੀ ਹੋਵੇਗੀ ਅਤੇ ਸਾਰਾ ਟੱਬਰ ਟੁਕੜੇ ਟੁਕੜੇ ਹੋ ਜਾਵੇਗਾ। ਜੱਸਾ ਸਿੰਘ ਵੀ ਕਿਸੇ ਕੀਮਤ 'ਤੇ ਅਜਿਹਾ ਨਹੀਂ ਸੀ ਆਉਣ ਦੇਣਾ ਚਾਹੁੰਦਾ, ਉਸਨੂੰ ਆਪਣੇ ਪਰਿਵਾਰ ਦੀ ਵਣ ਦਾ ਅੰਦਰੋਂ ਬਹੁਤ ਡਰ ਸੀ। ਸੱਤਵਾਂ, 3 ਸਾਲ ਬੀਤ ਗਏ। ਜੱਸਾ ਸਿੰਘ ਵਾਪਸ ਪਰਤ ਆਇਆ ਅਤੇ ਰਾਵਲਪਿੰਡੀ ਵਿਖੇ ਵਕਾਲਤ ਕਰਨ ਲੱਗ ਪਿਆ। ਦੇਵਾਂਗਨੀ ਨੂੰ ਅਜੇ ਵੀ ਆਸ ਸੀ, ਉਹ ਸਮਝਦੀ ਉਹ ਉਸੇ ਦਾ ਹੀ ਹੈ, ਉਸ ਦੀ ਗੱਲ ਸੁਣੇਗਾ ਅਤੇ ਸੁਣਨ ਮਗਰੋਂ ਉਸਦੇ ਬੇਕਸੂਰ ਹੋਣ ਦਾ ਵਿਸ਼ਵਾਸ ਕਰ ਲਵੇਗਾ। ਉਹ ਇਹ ਨਹੀਂ ਸੀ ਸਮਝ ਸਕੀ ਕਿ ਜਿਵੇਂ ਉਹ ਮਹਿਸੂਸ ਕਰਦੀ ਸੀ, ਉਸਦਾ ਪਿਆਰਾ ਉਸ ਬਾਰੇ ਉਸ ਤਰ੍ਹਾਂ ਕਿਉਂ ਨਹੀਂ ਸੀ ਸੋਚਦਾ। ਪਰ ਜੱਸਾ ਸਿੰਘ ਦੇ ਭਰਾ ਉਸ ਕੋਲ ਰਹਿੰਦੇ ਸਨ, ਉਸਦਾ ਪਿਤਾ ਵੀ ਕਾਫ਼ੀ ਸਮਾਂ ਉਸ ਕੋਲ ਹੀ ਰਹਿੰਦਾ। ਨਤੀਜੇ ਦੇ ਤੌਰ 'ਤੇ ਉਸਨੂੰ ਚਾਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਤਖ਼ਤਪੁਰੀ ਵਿਖੇ ਮਿਲਣ ਜਾਣ ਦਾ ਮੌਕਾ ਨਾ ਮਿਲਦਾ। ਕਈ ਵਾਰੀ ਕਾਫ਼ੀ ਰਾਤ ਗਈ, ਜਦੋਂ ਸਾਰੇ ਸੌਂ ਜਾਂਦੇ ਤਾਂ ਉਹ ਉਸਦੀ ਤਸਵੀਰ ਕੱਟ ਕੇ ਦੇਖਦਾ। ਆਪਣੇ ਵਿਆਹ ਤੋਂ ਛੇਤੀ ਮਗਰੋਂ ਉਸਨੇ ਚੋਰੀ ਇਹ ਤਸਵੀਰ ਫੋਟੋਗ੍ਰਾਫਰ ਤੋਂ ਬਣਵਾਈ ਸੀ। ਕਈ ਵਾਰੀ ਉਹ ਘੰਟਾ ਘੰਟਾ ਰੋਂਦਾ ਰਹਿੰਦਾ। ਜੱਸਾ ਸਿੰਘ ਵਿੱਚ ਕੋਈ ਹਿੰਮਤ ਨਹੀਂ ਸੀ, ਉਹ ਮਲੂਕ ਅਤੇ ਕਮਜ਼ੋਰ ਜਿਹੇ ਸੁਭਾਅ ਦਾ ਮੁੰਡਾ ਸੀ, ਉਹ ਮਾਪਿਆਂ ਨਾਲ ਟਕਰਾਵ ਤੋਂ ਡਰਦਾ ਸੀ। ਸਾਂਝੇ ਪਰਿਵਾਰ ਦੇ ਮਾਣ ਦਾ ਹਊਆ ਜੋ ਉਸਨੂੰ ਬਚਪਨ ਤੋਂ ਚੰਬੜਿਆ ਹੋਇਆ ਸੀ, ਅਜੇ ਵੀ ਉਸਦੇ ਰਸਤੇ ਵਿੱਚ ਰੁਕਾਵਟ ਸੀ। ਉਹ ਆਪਣੇ ਪਿਤਾ, ਆਪਣੇ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਨੂੰ ਇਸ ਸ਼ਰਮਨਾਕ ਹਰਕਤ ਕਰਕੇ ਨਫ਼ਰਤ ਵੀ ਕਰਦਾ ਸੀ। ਕਾਫ਼ੀ ਸਮੇਂ ਬਾਅਦ ਹੌਲੀ ਹੌਲੀ ਸੱਚਾਈ ਸਾਹਮਣੇ ਆ ਗਈ। ਇਹ ਗੱਲ ਸਾਬਤ ਹੋ ਗਈ ਕਿ ਉਸਦੇ ਪੈਰਾਂ 'ਤੇ ਡਿੱਗਣ ਵਿੱਚ ਕਿਸੇ ਕਸੂਰ ਦੀ ਭਾਵਨਾ ਨਹੀਂ ਸੀ, ਇਸ ਦਾ ਕਾਰਨ ਉਸਦੀਆਂ ਦੱਬੀਆਂ ਭਾਵਨਾਵਾਂ ਦਾ ਫੁੱਟ ਪੈਣਾ ਸੀ। ਉਹ ਇੱਕ ਬਹਾਦਰ ਕੁੜੀ ਦੀ ਤਰ੍ਹਾਂ ਸਾਰਾ ਜ਼ੁਲਮ ਸਹਿੰਦੀ ਰਹਿੰਦੀ ਸੀ, ਪਰ ਹੁਣ ਬੇਬਸ ਹੋ ਗਈ ਸੀ। ਉਸਦਾ ਪੇਕਿਆਂ ਦੇ ਭੇਜਿਆ ਜਾਣਾ ਇੱਕ ਸੱਚਾਈ ਸੀ, ਕਈਆਂ ਨੂੰ ਸੱਚੀ ਗੱਲ ਦਾ ਪਤਾ ਸੀ, ਕਈਆਂ ਨੂੰ ਨਹੀਂ। ਕਿਵੇਂ ਉਹਨਾਂ ਇੱਕ ਬੇਕਸੂਰ ਲੜਕੀ 'ਤੇ ਮੂੰਹੋਂ ਮੂੰਹੀ ਇਲਜ਼ਾਮ ਲਾਏ ਸਨ, ਪਰ ਬਾਅਦ ਵਿੱਚ ਆਪਣੀ ਸਮਾਜ ਵਿੱਚ ਥਾਂ ਅਤੇ ਕੀਰਤੀ ਦੀ ਖਾਤਰ ਸਭ ਕੁਝ ਤੋਂ ਕਿਵੇਂ ਇਨਕਾਰੀ ਹੁੰਦੇ? ਜੱਸਾ ਸਿੰਘ ਨੂੰ ਇੰਗਲੈਂਡ ਤੋਂ ਵਾਪਸ ਆਏ 3 ਸਾਲ ਹੋ ਗਏ ਸਨ, ਪਰ ਅਜੇ ਤੱਕ ਦੇਵਾਂਗਨੀ ਵਿਰੁੱਧ ਰਚੇ ਗਏ ਸ਼ੜਯੰਤਰ ਦੇ ਪਛਤਾਵੇ ਲਈ ਕੁਝ ਨਹੀਂ ਸੀ ਕੀਤਾ ਗਿਆ। ਪਿਛਲੇ 6 ਸਾਲ ਦੇਵਾਂਗਨੀ ਆਪਣੇ ਪਿਆਰ ਦੀਆਂ ਪਹਿਲੀਆਂ ਰਾਤਾਂ ਯਾਦ ਕਰਕੇ ਆਸ ਕਰਦੀ ਸੀ ਕਿ ਇੰਗਲੈਂਡ ਤੋਂ ਮੁੜਨ ਉਪਰੰਤ ਜੱਸਾ ਸਿੰਘ ਵਿੱਚ ਹੌਸਲਾ ਹੋਵੇਗਾ ਅਤੇ ਉਹ ਆਪਣੀਆਂ ਭਾਵਨਾਵਾਂ ਅਤੇ ਪਿਆਰ ਨਾਲ ਕੁਝ ਇਨਸਾਫ ਕਰੇਗਾ, ਪਰ ਹੁਣ ਉਸਦਾ ਵਿਸ਼ਵਾਸ ਟੁੱਟ ਚੁੱਕਾ ਸੀ। ਉਸਦਾ ਦਿਲ ਟੁਕੜੇ ਟੁਕੜੇ ਹੋ ਗਿਆ ਸੀ, ਉਸਦੇ ਅਥਰੂ ਸੁੱਕ ਗਏ ਸਨ। ਉਸ ਦੁਨੀਆ ਦਾ ਇਹ ਪੱਖ ਦੇਖ ਕੇ ਅਨੁਭਵ ਕੀਤਾ ਕਿ ਇਹ ਸਭ ਮਾਇਆ ਹੈ। ਹੁਣ ਉਸਦੀ ਉਦਾਸੀ ਨੇ ਰੰਗ ਵਟਾ ਲਿਆ। ਕਈ ਸਾਲਾਂ ਬਾਅਦ ਉਸਦੇ ਚਿਹਰੇ 'ਤੇ ਰੰਗ ਆਇਆ ਸੀ। ਉਸ ਦੀਆਂ ਅੱਖਾਂ ਵਿੱਚ ਮਿੱਠੀ ਅਡੋਲਤਾ ਸੀ। ਉਹ ਇਸ ਧਰਤੀ ਦੇ ਜੀਵਨ ਅਤੇ ਪਿਆਰ ਨੂੰ ਆਪਣੀ ਉਤਕ੍ਰਿਸ਼ਟ ਆਤਮਕ ਇਕੱਲਤਾ ਦੇ ਝਰੋਖੇ 'ਚੋਂ ਦੇਖਦੀ ਸੀ। ਉਹ ਆਤਮਾ ਦੇ ਅੰਨੇ ਮਨੁੱਖਾਂ ਤੋਂ ਉੱਪਰ ਉੱਠ ਚੁੱਕੀ ਸੀ। ਇਹ ਉਸਦੇ ਨਿਰਛਲ ਵਿਸ਼ਵਾਸ ਅਤੇ ਇੰਨੀ ਲੰਮੀ ਉਡੀਕ ਦਾ ਪ੍ਰਤੀਕਰਮ ਸੀ। ਹੁਣ ਉਸਨੇ ਇੱਕ ਔਰਤ ਦਾ ਦ੍ਰਿੜ ਇਰਾਦਾ ਤਾਰ ਲਿਆ। ਦੇਵਾਂਗਨੀ ਤਾਂ ਇੱਕ ਨਵੀਂ ਹੀ ਔਰਤ ਬਣ ਗਈ ਸੀ। ਉਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੇ ਸਲੋਕ ਪੜ੍ਹਦੀ। ਇਹਨਾਂ ਸਲੋਕਾਂ ਦੇ ਅਰਥ ਇੰਨੀ ਚੰਗੀ ਤਰ੍ਹਾਂ ਸਮਝਦੀ ਸੀ ਕਿ ਜੋ ਲੋਕ ਉਸਨੂੰ ਗਾਉਂਦੀ ਨੂੰ ਸੁਣਨ ਆਉਂਦੇ ਉਹ ਘੰਟਿਆਂ ਬੱਧੀ ਅਥਰੂ ਘੇਰਦੇ ਅਤੇ ਉਸ ਸਮੇਂ ਇਸ ਵਿਸ਼ਵਾਸ ਵਿੱਚ ਦ੍ਰਿੜ ਹੋ ਕੇ ਘਰ ਮੁੜਦੇ ਕਿ ਇਸ ਸੰਸਾਰ ਵਿੱਚ ਜੀਵਨ ਅਤੇ ਪਿਆਰ ਦੋਵੇਂ ਹੀ ਮਿੱਥਿਆ। ਉਸਦੇ ਪਿਤਾ ਉਸ ਲਈ ਬਖਸ਼ਣਹਾਰ ਪਰਮਾਤਮਾ ਦੀ ਮੂਰਤ ਸਨ, ਜਿਸ ਨੇ ਉਸ ਸਮੇਂ ਅਪਣਾਇਆ ਸੀ ਜਦੋਂ ਹਰ ਕੋਈ ਉਸ 'ਤੇ ਸ਼ੱਕ ਕਰਦਾ ਸੀ। ਉਹ ਇੰਨੇ ਸਾਲ ਉਸਦੇ ਦੁੱਖ 'ਤੇ ਰੋਂਦਾ ਰਿਹਾ ਸੀ ਜਿਸ ਦਾ ਉਹ ਕੋਈ ਇਲਾਜ ਨਹੀਂ ਸੀ ਕਰ ਸਕਦਾ। ਉਸਦੀ ਆਤਮਾ ਸੱਚੇ ਪਿਆਰ ਨਾਲ ਪ੍ਰਜਵਲਿਤ ਸੀ। ਬੇਸ਼ੱਕ ਉਸਨੂੰ ਦੇਵਾਂਗਨੀ ਦੇ ਅੰਦਰ ਦਾ ਉਨਾ ਗਿਆਨ ਨਹੀਂ ਸੀ ਜਿੰਨਾ ਕਿ ਉਸਨੂੰ ਆਪ ਸੀ, ਫਿਰ ਵੀ ਮੁਆਫ਼ੀ ਸਮੇਂ ਉਸਦੇ ਬੇਕਸੂਰ ਹੋਣ ਦਾ ਅਹਿਸਾਸ ਜ਼ਰੂਰ ਸੀ। ਉਸਦੇ ਚਿਹਰੇ ਤੋਂ ਟਪਕਦੀ ਅਥਾਹ ਬਖਸ਼ਿਸ਼ ਨੇ ਉਸਨੂੰ ਵਿਸ਼ਵਾਸ ਕਰਵਾ ਦਿੱਤਾ ਸੀ ਕਿ ਕੋਈ ਰੱਬ ਹੈ ਜਿਸ ਦਾ ਇਨਸਾਫ ਪਾਪੀਆਂ ਲਈ ਵਰਦਾਨ ਹੈ। ਜੇ ਸਾਰੀ ਦੁਨੀਆਂ ਨੇ ਉਸਨੂੰ ਗਲਤ ਸਮਝਿਆ ਸੀ, ਇੱਕ ਆਦਮੀ ਤਾਂ ਅਜਿਹਾ ਸੀ ਜਿਸਨੇ ਆਪਣੀ ਬੇਟੀ ਲਈ ਪਿਆਰ, ਦੁੱਖ ਅਤੇ ਦਰਦ ਕਰਕੇ ਉਸਨੂੰ ਕਦੇ ਵੀ ਗਲਤ ਨਹੀਂ ਸਮਝਿਆ। ਉਸਦੇ ਅਥਰੂ ਉਸਦੀ ਚਿੱਟੀ ਦਾੜੀ ਦੇ ਟਪਕਦੇ। ਦੇਵਾਂਗਨੀ ਆਪਣੇ ਆਪ ਨੂੰ ਕੋਸਦੀ, ਮੈਂ ਅਭਾਗਣੀ ਨਹੀਂ, ਆਪਣੇ ਗਰੀਬ ਪਿਓ ਨੂੰ ਇਹ ਦੁੱਖ ਦਿੱਤਾ ਹੈ, ਮੈਨੂੰ ਮੌਤ ਕਿਉਂ ਨਹੀਂ ਆ ਜਾਂਦੀ। ਪਰ ਹੌਲੀ ਹੌਲੀ ਇਹ ਸਾਰੇ ਤਿੱਖੇ ਜਜ਼ਬੇ ਸ਼ਾਂਤ ਹੋ ਗਏ ਸਨ। ਹੁਣ ਸਿਰਫ ਉਸ ਪਰਮਾਤਮਾ ਦੀ ਓੜ ਦੀ ਭਾਵਨਾ ਹੀ ਰਹਿ ਗਈ। ਜਦੋਂ ਕਦੇ ਵੀ ਉਸਦੇ ਮਨ ਵਿੱਚ ਉਸ ਪਰਮਾਤਮਾ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਵੇਖਣ ਦੀ ਭਾਵਨਾ ਆਉਂਦੀ ਤਾਂ ਉਹ ਆਪਣੇ ਬੁੱਢੇ ਪਿਓ ਦੀਆਂ ਬਾਹਾਂ ਵਿੱਚ ਜਾ ਟਹਿੰਦੀ। ਪਰ ਬੈਰਿਸਟਰ ਜੱਸਾ ਸਿੰਘ ਨੂੰ ਅਜੇ ਵੀ ਉਸਦੇ ਮਾਪਿਆਂ ਅਤੇ ਭਰਾਵਾਂ ਨੇ ਉਸ ਤੋਂ ਦੂਰ ਰੱਖਿਆ ਸੀ। ਉਸਨੂੰ ਦੇਵਾਂਗਨੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਵੈਸੇ ਉਸਦੀ ਇੰਗਲੈਂਡ ਦੀ ਫੇਰੀ ਨੇ ਉਸ ਵਿੱਚ ਕੁਝ ਕੁ ਹਿੰਮਤ ਭਰ ਦਿੱਤੀ ਸੀ। ਅਖੀਰ ਉਹ ਇਹ ਸਭ ਕੁਝ ਸਹਿ ਨਾ ਸਕਿਆ। ਉਸਨੂੰ ਵਿਸ਼ਵਾਸ ਹੋ ਗਿਆ ਸੀ ਕਿ ਸਾਰਿਆਂ ਉਸ ਨਾਲ ਜ਼ੁਲਮ ਕੀਤਾ ਸੀ। ਜਦੋਂ ਉਸਨੂੰ ਆਪਣੇ ਸਹੁਰੇ ਅਤੇ ਦੇਵਾਂਗਨੀ ਦੀ ਮਾਂ ਦੀ ਮੌਤ ਦਾ ਪਤਾ ਲੱਗਾ ਤਾਂ ਉਸਦਾ ਦਿਲ ਟੁੱਟ ਗਿਆ। ਦੇਵਾਂਗਨੀ ਹੁਣ ਇੱਕ ਸਿੱਖ ਸੰਤ ਬਣ ਗਈ ਸੀ। ਉਸ ਆਪਣੇ ਪਿਤਾ ਅਤੇ ਭਰਾ ਨੂੰ ਇੱਕ ਸਾਂਝੀ ਚਿੱਠੀ ਲਿਖੀ। ਜੋ ਮੈਂ ਹਾਂ ਉਹ ਆਪ ਦੀ ਬਦੌਲਤ ਹਾਂ। ਤੁਸੀਂ ਮੈਨੂੰ ਬੈਰਿਸਟਰ ਬਣਾਇਆ ਹੈ, ਤੁਸੀਂ ਮੈਨੂੰ ਮਹਿਲ ਵਰਗਾ ਮਕਾਨ ਅਤੇ ਹੋਰ ਸਾਜ਼ੋ ਸਮਾਨ ਦਿੱਤਾ ਹੈ, ਪਰ ਇਹ ਸਭ ਕੁਝ ਮੇਰੇ ਲਈ ਵਿਅਰਥ ਹਨ। ਮੈਂ ਹੁਣ ਵੱਡਾ ਹੋ ਗਿਆ ਹਾਂ, ਮੈਂ ਸਭ ਕੁਝ ਸਮਝਦਾ ਹਾਂ, ਮੇਰੀ ਵੀ ਆਤਮਾ ਹੈ। ਮੈਨੂੰ ਪਤਾ ਲੱਗ ਗਿਆ ਹੈ ਕਿ ਮਰਨ ਉਪਰੰਤ ਮੈਂ ਆਪਣੇ ਪਾਪਾਂ ਲਈ ਉੱਤਰਦਾਈ ਆਪ ਹੋਣਾ ਹੈ। ਪਿਤਾ ਜੀ, ਨਾ ਤੁਸੀਂ ਅਤੇ ਨਾ ਹੀ ਭਾਈ ਸਾਹਿਬ ਤੁਸੀਂ, ਨਾ ਹੀ ਮੈਂ ਤੁਹਾਡੇ ਲਈ ਉੱਤਰਦਾਈ ਹੋਣਾ ਹੈ। ਹੋ ਸਕਦਾ ਹੈ ਤੁਸੀਂ ਮੈਨੂੰ ਗਲਤ ਹੀ ਸਮਝੋ, ਪਰ ਮੈਂ ਤੁਹਾਡੇ ਤੋਂ ਦੂਰ ਜਾਣ ਦਾ ਫੈਸਲਾ ਕਰ ਲਿਆ ਹੈ। ਅੱਜ ਮੈਂ ਜਾ ਰਿਹਾ ਹਾਂ, ਪਤਾ ਨਹੀਂ ਕਿੱਥੇ, ਮੇਰੀ ਭਾਲ ਨਾ ਕਰਨਾ, ਮੈਨੂੰ ਭੁੱਲ ਜਾਣਾ ਅਤੇ ਮਰ ਗਿਆ ਸਮਝ ਲੈਣਾ। ਜੋ ਕੋਈ ਤੁਸੀਂ ਮੇਰੇ ਲਈ ਕੀਤਾ ਉਸ ਲਈ ਮੈਂ ਆਪ ਦਾ ਸ਼ੁਕਰਗੁਜ਼ਾਰ ਹਾਂ, ਪਰ ਮੈਨੂੰ ਆਪਣੀ ਪਤਨੀ ਨਾਲ ਕੀਤੀ ਬੇਵਫਾਈ ਅਤੇ ਪਛਤਾਤਾਪ ਲਈ ਜਾਣਾ ਹੀ ਚਾਹੀਦਾ ਹੈ। ਉਹ ਇੱਕ ਦੇਵੀ ਹੈ, ਮੈਂ ਸੁਣਿਆ ਹੈ ਕਿ ਉਹ ਤਖ਼ਤ ਪਰੀ ਛੱਡ ਕੇ ਕਿਤੇ ਚਲੀ ਗਈ ਹੈ। ਜਦੋਂ ਮੈਂ ਲਾਹੌਰ ਸੀ ਅਤੇ ਤੁਸੀਂ ਸਾਰਿਆਂ ਨੇ ਉਸ 'ਤੇ ਦੂਸ਼ਣ ਲਾਏ ਸਨ, ਮੈਨੂੰ ਉਸ ਸਮੇਂ ਹੀ ਇੱਕ ਮਰਦ ਦੀ ਤਰ੍ਹਾਂ ਤੁਹਾਡੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਸੀ, ਭਾਵੇਂ ਮੈਂ ਸੜਕ 'ਤੇ ਜਾ ਕੇ ਰੋੜੀ ਕੁੱਟ ਲੈਂਦਾ। ਮੈਨੂੰ ਮਰਦੇ ਦਮ ਤੱਕ ਇਸ ਗੱਲ ਦਾ ਅਫਸੋਸ ਰਹੇਗਾ ਕਿ ਮੈਂ ਤੁਹਾਡੇ ਲਾਏ ਦੂਸ਼ਣਾਂ ਨੂੰ ਸੱਚ ਸਮਝ ਲਿਆ। ਤੁਹਾਡੇ ਦੂਸ਼ਣ ਲਾਉਣ ਤੋਂ ਮਗਰੋਂ ਵੀ ਮੈਂ ਉਸਨੂੰ ਪਿਆਰ ਕਰਦਾ ਰਿਹਾ, ਪਰ ਮੈਂ ਸਮਾਜਿਕ ਬੰਧਨਾਂ ਨੂੰ ਤੋੜਨ ਤੋਂ ਡਰਦਾ ਰਿਹਾ। ਜੋ ਕੋਈ ਤੁਸੀਂ ਮੇਰੇ ਨਾਲ ਕੀਤਾ ਹੈ ਅਤੇ ਜੋ ਜਾਣਨ ਉਪਰੰਤ ਵੀ ਮੈਂ ਤੁਹਾਡੀ ਸਹਾਇਤਾ ਸਵੀਕਾਰਦਾ ਰਿਹਾ, ਇਸ ਲਈ ਮੈਂ ਸ਼ਰਮਿੰਦਾ ਹਾਂ। ਤੁਸੀਂ ਮੈਨੂੰ ਘਟੀਆ ਸਾਬਤ ਕਰ ਦਿੱਤਾ। ਲੱਖ ਲਾਨਤ ਹੈ ਸਮਾਜਿਕ ਮਰਿਆਦਾ 'ਤੇ, ਨਾਂ 'ਤੇ, ਸ਼ੋਹਰਤ 'ਤੇ, ਜੋ ਮਨੁੱਖ ਦੀ ਆਤਮਾ ਨੂੰ ਸੈਂਕੜੇ ਬੰਨਾਂ ਵਿੱਚ ਜਕੜ ਦਿੰਦੇ ਹਨ। ਅਤੇ ਜੱਸਾ ਸਿੰਘ ਕਿਸੇ ਅਣਜਾਣੇ ਮੁਕਾਮ ਵੱਲ ਤੁਰ ਪਿਆ। ਦੇਵਾਂਗਨੀ ਨੇ ਵੀ ਦੁਨੀਆ ਤੋਂ ਪਰਾਮ ਹੋ ਕੇ ਆਪਣੇ ਪਿਤਾ ਦਾ ਘਰ ਛੱਡ ਦਿੱਤਾ ਸੀ। ਉਸਦਾ ਬੁੱਢਾ ਪਿਓ ਉਸ ਦੀਆਂ ਅੱਖੀਆਂ ਸਾਹਮਣੇ ਤੁਰ ਗਿਆ ਸੀ। ਉਸਦੀ ਮਾਂ ਵੀ ਮਗਰੇ ਹੀ ਤੁਰ ਗਈ। ਦੋਵੇਂ ਬੜੇ ਦੁਖੀ ਹਿਰਦਿਆਂ ਨਾਲ ਮਰੇ ਸਨ। ਹੁਣ ਪਰਮਾਤਮਾ ਤੋਂ ਬਿਨਾਂ ਦੇਵਾਂਗਨੀ ਦਾ ਕੋਈ ਸਹਾਰਾ ਨਹੀਂ ਸੀ। ਦੋਹਾਂ ਨੇ ਕਿਹਾ, ਬੇਟੀ ਅਸੀਂ ਤੈਨੂੰ ਗੁਰੂ ਆਸਰੇ ਛੱਡ ਰਹੇ ਹਾਂ। ਗੁਰੂ ਉਸਨੂੰ ਇੱਕ ਔਰਤ ਦੇ ਰੂਪ ਵਿੱਚ ਬੋੜਿਆ ਸੀ। ਉਹ ਮਹਾਨ ਤਿਆਗੀ ਔਰਤ ਸੀ। ਉਹ ਉਸਨੂੰ ਜੰਮੂ ਵਿਖੇ ਇੱਕ ਧਰਮਸ਼ਾਲਾ ਵਿੱਚ ਲੈ ਗਈ। ਦੇਵਾਂਗਨੀ ਉੱਥੇ ਆਪਣੀ ਸਹੇਲੀ ਰਹਿਬਰ ਅਤੇ ਦਾਰਸ਼ਨਿਕ ਨਾਲ ਬੜੀ ਉਦਾਸੀ ਵਿੱਚ ਰਹੀ, ਪਰ ਉਸਨੂੰ ਗਿਆਨ ਹੋ ਗਿਆ ਕਿ ਇਹ ਦੁਨੀਆ ਸਿਰਫ ਮਾਇਆ ਹੈ। ਉਹ ਗੁਰੂ ਦੀ ਸਿਫਤ ਸਲਾਹ ਦੇ ਗੀਤ ਲਿਖਦੀ ਅਤੇ ਉਹਨਾਂ ਨੂੰ ਗਾਉਂਦੀ, ਨੀਰ ਵਹਾਉਂਦੀ। ਦੇਵਾਂਗਨੀ ਆਪਣੇ ਆਪ ਵਿੱਚ ਇੱਕ ਮੰਦਰ ਬਣ ਗਈ ਸੀ। ਔਰਤਾਂ, ਵਿਧਵਾ ਅਤੇ ਹੋਰ ਦੁਖਿਆਰੀਆਂ ਪਤਨੀਆਂ ਉਸ ਕੋਲ ਧਰਵਾਸ ਲਈ ਆਉਂਦੀਆਂ। ਉਸ ਦੇ ਚਿਹਰੇ ਦਾ ਇਲਾਹੀ ਜਲਾਲ ਅਜਿਹਾ ਪ੍ਰਭਾਵ ਦਿੰਦਾ ਸੀ ਕਿ ਸਾਡਾ ਇਹ ਜੀਵਨ ਹੀ ਸਭ ਕੁਝ ਨਹੀਂ, ਇਸ ਤੋਂ ਪਰੇ ਵੀ ਮਹਾਨ ਪਿਆਰ, ਸ਼ਾਂਤੀ ਅਤੇ ਆਨੰਦ ਹੈ। ਦੇਵਾਂਗਨੀ ਹੁਣ ਲਗਭਗ ਸਾਰੇ ਪੰਜਾਬ ਦੀਆਂ ਦੁਖਿਆਰੀਆਂ ਵਿਧਵਾ ਔਰਤਾਂ ਦੀ ਧਾਰਮਿਕ ਆਗੂ ਬਣ ਗਈ ਸੀ। ਉਸਨੇ ਸਾਰੇ ਪੰਜਾਬ ਵਿੱਚ ਆਸ਼ਰਮ ਖੋਲ੍ਹੇ ਸਨ ਜੋ ਜੰਮੂ ਦੀ ਧਰਮਸਾਲ ਦੇ ਸੱਤ ਦੇ ਸਕੂਲ ਨਾਲ ਸੰਬੰਧਿਤ ਸਨ, ਜਿੱਥੇ ਕਿ ਉਸਦੀ ਰਹਿਬਰ ਰਹਿੰਦੀ ਸੀ। ਜੱਸਾ ਸਿੰਘ ਕਈ ਸਾਲ ਇੱਕ ਯੋਗੀ ਦੀ ਤਰ੍ਹਾਂ ਘੁੰਮਦਾ ਰਿਹਾ। ਨਾ ਤਾਂ ਧਾਰਮਿਕ ਪੁਸਤਕਾਂ ਦੇ ਪਾਠ ਅਤੇ ਨਾ ਹੀ ਰਮਤੇ ਸਾਧੂਆਂ ਦੀ ਸੰਗਤ ਨੇ ਉਸਦੇ ਮਨ ਵਿੱਚ ਧਰਮ ਦੀ ਸੰਸਥਾ ਦਾ ਸਤਿਕਾਰ ਜਗਾਇਆ। ਉਹ ਬਹੁਤ ਉਦਾਸ ਸੀ। ਉਹ ਸਮਝਦਾ ਸੀ ਕਿ ਜਿਸ ਨੂੰ ਭਾਰਤ ਵਿੱਚ ਰੱਬੀ ਗਿਆਨ ਦਾ ਨਾਂ ਦਿੱਤਾ ਜਾਂਦਾ ਹੈ ਉਹ ਘੋਰ ਜਹਾਲਤ ਹੈ। ਉਹ ਇਹਨਾਂ ਸਾਰੀਆਂ ਦਾਰਸ਼ਨਿਕ ਪ੍ਰਣਾਲੀਆਂ ਤੋਂ ਅੱਕ ਚੁੱਕਾ ਸੀ। ਉਹ ਅਜ਼ਮਾ ਚੁੱਕਾ ਸੀ ਕਿ ਕੋਈ ਵੀ ਉਸਦੇ ਦਿਲ ਦੇ ਦਰਦ ਦਾ ਇਲਾਜ ਨਹੀਂ ਸੀ ਕਰ ਸਕੀ ਅਤੇ ਉਸਨੂੰ ਆਪਣੇ ਭੂਤ ਨੂੰ ਭੁਲਾਵਣ ਲਈ ਸ਼ਕਤੀ ਨਹੀਂ ਸੀ ਪ੍ਰਦਾਨ ਕਰ ਸਕੀ। ਉਹ ਦੇਵਾਂਗਨੀ ਨੂੰ ਨਹੀਂ ਸੀ ਭੁੱਲ ਸਕਿਆ। ਉਹ ਓਨੀ ਦੇਰ ਦੇਵਾਂਗਨੀ ਬਾਰੇ ਸੋਚਦਾ ਰਹਿੰਦਾ ਜਿੰਨੀ ਦੇਰ ਉਸਦੀ ਸੂਰਤ ਉਸਨੂੰ ਸਾਕਾਰ ਨਾ ਦਿਸਣ ਲੱਗ ਪੈਂਦੀ। ਜਿਵੇਂ ਵਜੂਦ ਵਿੱਚ ਉਹ ਸਦਾ ਉਸਦੇ ਸਾਹਮਣੇ ਆਉਂਦੀ ਅਤੇ ਉਹ ਚੁੱਪ ਚਾਪ ਖੜ੍ਹਾ ਉਸਦੀਆਂ ਅੱਖਾਂ ਵਿੱਚ ਝਾਕਦਾ ਰਹਿੰਦਾ। ਇੱਕ ਦਿਨ ਉਹ ਨਾਂਗੇ ਯੋਗੀਆਂ ਦੀ ਤਰ੍ਹਾਂ ਖੁੱਲ੍ਹੇ ਕੇਸੀ, ਪੀਲਾ ਭੂਕ, ਰੰਗ ਰੜਬਾਂ ਨਿਕਲੀਆਂ ਹੋਈਆਂ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਉਸਨੇ ਦੇਵਾਂਗਨੀ ਨੂੰ ਚਿੱਟੇ ਦੁੱਧ ਲਿਬਾਸ ਵਿੱਚ ਦੇਖਿਆ। ਉਹ ਟਾਂਗੇ ਵਿੱਚ ਉਸਦੇ ਕੋਲੋਂ ਦੀ ਲੰਘ ਰਹੀ ਸੀ। ਉਸਦੇ ਨਾਲ ਪਤਲੇ ਜਿਹੇ ਸਰੀਰ ਦੀ ਇੱਕ ਬੁੱਢੀ ਔਰਤ ਬੈਠੀ ਸੀ। ਉਸਦੀਆਂ ਅੱਖਾਂ ਅਤੇ ਮੱਥਾ ਆਤਮਾ ਦੀ ਸਦੀਵੀ ਜਵਾਨੀ ਦੇ ਤੇਜ ਨਾਲ ਦਗਦੇ ਸਨ। ਉਸਦੀਆਂ ਤਰਸ ਦੀਆਂ ਅੱਖਾਂ ਨੂੰ ਦੇਵਾਂਗਨੀ ਆਪਣੇ ਕੋਲੋਂ ਟੁੱਟੇ ਤਾਰੇ ਦੀ ਤਰ੍ਹਾਂ ਲੰਘਦੀ ਜਾਪੀ। ਉਹ ਬੜੀ ਤੇਜ਼ੀ ਨਾਲ ਟਾਂਗੇ ਦੇ ਪਿੱਛੇ ਦੌੜਿਆ। ਦੇਵਾਂਗਨੀ ਨੇ ਉਸਨੂੰ ਪਛਾਣ ਲਿਆ। ਕਈਆਂ ਸਾਲਾਂ ਦੇ ਵਿਛੋੜੇ ਤੋਂ ਬਾਅਦ ਉਹ ਹਾਲ ਬਾਜ਼ਾਰ ਦੀ ਗਲੀ ਵਿੱਚ ਮਿਲੇ। ਦੇਵਾਂਗਨੀ ਨੇ ਟਾਂਗਾ ਰੁਕਵਾਇਆ, ਹੇਠਾਂ ਉਤਰੀ ਅਤੇ ਗੁਰੂ ਦੀ ਪਵਿੱਤਰ ਅਤੇ ਅਛੋਹ ਸ਼ਿਸ਼ ਦੀ ਤਰ੍ਹਾਂ ਉਸਦੇ ਸਾਹਮਣੇ ਜਾ ਖੜੀ ਹੋਈ। ਉਹ ਉੱਥੇ ਸ਼ਾਂਤ, ਅਡੋਲ ਅਤੇ ਸਵੈ ਗਿਆਨ ਦੀ ਨਵੀਂ ਸ਼ਾਨ ਨਾਲ ਦਗਦੀ ਖੜੀ ਸੀ ਅਤੇ ਜੱਸਾ ਸਿੰਘ ਉਸਦੇ ਸਾਹਮਣੇ ਸਵਾਰੰਗਾ, ਮਿੱਟੀ ਘਾਟੇ ਨਾਲ ਅਟਿਆ, ਆਤਮ ਸੰਤਾਪ ਅਤੇ ਸਵੈ ਸਹੇੜੇ ਦੁੱਖਾਂ ਦਾ ਭੰਨਿਆ ਖੜਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।